ਦੀ ਬਾਣੀ ਵਿੱਚ ਆਪ ਦਾ ਸਵਾਗਤ ਹੈ।
ਪ੍ਰਿਯ ਸ਼੍ਰੋਤਾ, ਇਹ ਸਾਚੀ ਬਾਣੀ ਕੀ ਹੈ? ਇਹ ਸਾਚੀ ਬਾਣੀ ਕਿਹਦੀ ਹੈ? ਹੋਰ ਇਹ ਸਾਨੂੰ ਕਿੱਥੇ ਮਿਲੂਗੀ? ਸ਼੍ਰੋਤਾ, ਇਹ ਸਾਚੀ ਬਾਣੀ ਦਾ ਸਾਡੇ ਜੀਵਨ ਚ ਕੀ ਲਾਭ ਹੈ? ਇਹਦਾ ਸਾਡੇ ਜੀਵਨ ਚ ਕੀ ਮੋਲ ਹੈ? ਇਹ ਸਾਰੇ ਪ੍ਰਸ਼ਨਾਂ ਦਾ ਉੱਤਰ ਸਾਨੂੰ ਇੱਕੋ ਹੀ ਜਗ੍ਹਾ ਚ ਲੱਭ ਸਕਦਾ ਹੈ, ਹੋਰ ਉਹ ਹੈ ਜੀਵਿਤ ਵਚਨ, ਧਰਮ ਸ਼ਾਸਤਰ, ਬਾਈਬਲ। ਧਰਮ ਸ਼ਾਸਤਰ ਬਾਈਬਲ, ਉਹੀ ਜੀਵਿਤ ਵਚਨ ਦਾ ਅਸੀਂ ਇਸ ਕਾਰਜਕ੍ਰਮ ਵਿੱਚ ਅਧਿਐਨ ਕਰਾਂਗੇ। ਤੇ ਹੁਣ ਪਵਿੱਤਰ ਸ਼ਾਸਤਰ ਬਾਈਬਲ ਦਾ ਅਧਿਐਨ ਸ਼ੁਰੂ ਕਰਨ ਤੋਂ ਪਹਿਲਾਂ ਆਈਏ ਅਸੀਂ ਆਪਣੇ ਮਨਾਂ ਨੂੰ ਤਿਆਰ ਕਰੀਏ ਇਸ ਭਜਨ ਦੁਆਰਾ।
ਪਿਆਰੇ ਦੋਸਤੋ, ਅੱਜ ਦਾ ਇਸ ਪ੍ਰੋਗਰਾਮ ਸੁਣਨ ਲਈ ਮੈਂ ਆਪ ਦਾ ਹਾਰਦਿਕ ਸਵਾਗਤ ਕਰਦਾ ਹਾਂ। ਧੰਨਵਾਦ ਕਰਦਾ ਹਾਂ ਕਿ ਅੱਜ ਆਪਨੇ ਫਿਰ ਇਸ ਪ੍ਰੋਗਰਾਮ ਨੂੰ ਸੁਣਨ ਲਈ ਸਾਡੇ ਨਾਲ ਆਪਣੇ ਆਪ ਨੂੰ ਸ਼ਰੀਕ ਕੀਤਾ ਹੈ। ਮੈਨੂੰ ਪੂਰੀ ਆਸ ਹੈ ਕਿ ਆਪ ਲਗਾਤਾਰ ਇਸ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ। ਮੈਂ ਆਪ ਦੇ ਨਾਲ ਵਾਅਦਾ ਕਰਦਾ ਹਾਂ ਕਿ ਜੇਕਰ ਆਪ ਆਪਣੀਆਂ ਵਰਕਤਾਂ ਨੂੰ ਸਾਡੇ ਨਾਲ ਸਾਂਝਾ ਕਰੋਗੇ ਤਦ ਅਸੀਂ ਉਹਨਾਂ ਦੇ ਲਈ ਪਰਮੇਸ਼ਰ ਦਾ ਧੰਨਵਾਦ ਕਰਾਂਗੇ। ਇਸ ਦੇ ਨਾਲ ਨਾਲ ਜੇਕਰ ਆਪ ਆਪਣੀਆਂ ਪਰੇਸ਼ਾਨੀਆਂ ਜਾਂ ਪ੍ਰਾਰਥਨਾਵਾਂ ਦੇ ਵਿਸ਼ਿਆਂ ਬਾਰੇ ਸਾਨੂੰ ਦੱਸੋਗੇ ਤਦ ਅਸੀਂ ਆਪ ਦੇ ਨਾਲ ਆਪ ਦੇ ਇਹਨਾਂ ਜ਼ਰੂਰਤਾਂ ਦੇ ਲਈ ਪ੍ਰਾਰਥਨਾ ਕਰਨ ਦੇ ਲਈ ਆਪ ਦੇ ਨਾਲ ਵਾਅਦਾ ਕਰਦੇ ਹਾਂ। ਪ੍ਰਭੂ ਆਪ ਨੂੰ ਬਰਕਤ ਦੇਵੇਗਾ। ਆਓ ਅਸੀਂ ਕਿਉਂ ਨਾ ਪ੍ਰਾਰਥਨਾ ਕਰੀਏ। ਹੇ ਸਰਵ ਸ਼ਕਤੀਮਾਨ, ਸਰਵ ਗਿਆਨੀ ਅਤੇ ਸਰਵ ਵਿਆਪੀ ਪਰਮੇਸ਼ਵਰ, ਅਸੀਂ ਆਪ ਦਾ ਧੰਨਵਾਦ ਕਰਦੇ ਹਾਂ ਕਿ ਯੇਸ਼ੂ ਮਸੀਹ ਆਪ ਦੇ ਪਿਆਰੇ ਪੁੱਤਰ ਦੇ ਰਾਹੀਂ ਅਸੀਂ ਆਪਣੀਆਂ ਸਾਰੀਆਂ ਬੇਨਤੀਆਂ ਆਪ ਦੇ ਕੋਲ ਲਿਆ ਸਕਦੇ ਹਾਂ। ਪਿਆਰੇ ਪ੍ਰਭੂ, ਆਪ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਜਾਣਨ ਵਾਲਾ ਅਤੇ ਪ੍ਰਾਰਥਨਾਵਾਂ ਨੂੰ ਸੁਣਨ ਵਾਲਾ ਪਰਮੇਸ਼ਵਰ ਹੈ। ਪ੍ਰਭੂ, ਸਾਡੀ ਬੇਨਤੀ ਹੈ ਕਿ ਆਪ ਸਾਨੂੰ ਉਸ ਮੁਕਤੀ ਦਾ ਆਨੰਦ ਬਖਸ਼ ਜੋ ਪ੍ਰਭੂ ਯੇਸ਼ੂ ਮਸੀਹ ਦੇ ਰਾਹੀਂ ਮਿਲਦੀ ਹੈ। ਸਾਡੇ ਹੱਥਾਂ ਦੀ ਮਿਹਨਤ ਨੂੰ ਫਲਵੰਤ ਕਰ, ਸਾਨੂੰ ਬੁੱਧ ਦੇ, ਸਾਡੇ ਸਰੀਰਾਂ ਨੂੰ ਨਿਰੋਗ ਰੱਖ ਤਾਂ ਕਿ ਅਸੀਂ ਤੇਰੀ ਮਹਿਮਾ ਹੋਰ ਵੀ ਜ਼ਿਆਦਾ ਕਰਦੇ ਹੋਏ ਜੀ ਸਕੀਏ। ਅਸੀਂ ਧੰਨਵਾਦ ਕਰਦੇ ਹਾਂ ਕਿ ਆਪ ਨੇ ਸਾਡੀ ਇਸ ਪ੍ਰਾਰਥਨਾ ਨੂੰ ਸੁਣ ਲਿਆ ਹੈ। ਇਹ ਬੇਨਤੀ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਪਵਿੱਤਰ ਨਾਮ ਵਿੱਚ ਮੰਗਦੇ ਹਾਂ, ਆਮੀਨ। ਇਸ ਬਾਈਬਲ ਅਧਿਐਨ ਪ੍ਰੋਗਰਾਮ ਵਿੱਚ ਬਾਈਬਲ ਧਰਮ ਪੁਸਤਕ ਦੇ ਨਵੇਂ ਨੇਮ ਵਿੱਚੋਂ ਫਿਲੇਮੋਨ ਦੇ ਨਾਂ ਪੌਲੁਸ ਰਸੂਲ ਦੀ ਪੱਤਰੀ ਬਾਰੇ ਗੌਰ ਕਰਨ ਲਈ ਆਪ ਦਾ ਸਵਾਗਤ ਹੈ। ਇਹ ਬਾਈਬਲ ਬਾਣੀ ਵਿੱਚ ਇੱਕ ਸਭ ਤੋਂ ਵੱਧ ਮਹੱਤਵਪੂਰਨ ਪੱਤਰੀਆਂ ਵਿੱਚੋਂ ਇੱਕ ਹੈ। ਇਸ ਵਿੱਚ ਸਿਰਫ ਇੱਕ ਅਧਿਆਇ ਹੀ ਪਾਇਆ ਜਾਂਦਾ ਹੈ। ਨਵੇਂ ਨੇਮ ਵਿੱਚ ਪਾਈਆਂ ਜਾਣ ਵਾਲੀਆਂ ਪੱਤਰੀਆਂ ਵਿਵਸਥਾ, ਇਤਿਹਾਸ, ਕਵਿਤਾ, ਭਵਿੱਖਬਾਣੀ ਅਤੇ ਅੰਜੀਲਾਂ ਦੀਆਂ ਲਿਖਤਾਂ ਤੋਂ ਬਾਅਦ ਪਰਮੇਸ਼ਵਰ ਦੇ ਪ੍ਰਕਾਸ਼ ਦਾ ਇੱਕ ਹੋਰ ਰੂਪ ਸਨ। ਇਹਨਾਂ ਪੱਤਰੀਆਂ ਵਿੱਚੋਂ ਕੁਝ ਕਲੀਸਿਯਾਵਾਂ ਦੇ ਨਾਂ ਅਤੇ ਕੁਝ ਵਿਅਕਤੀਆਂ ਦੇ ਨਾਂ ਲਿਖੀਆਂ ਗਈਆਂ ਸਨ। ਸੱਚਮੁੱਚ ਮੈਂ ਵਿਸ਼ਵਾਸ ਕਰਦਾ ਹਾਂ ਕਿ ਪੌਲੁਸ ਨੂੰ ਇਸ ਬਾਰੇ ਕੋਈ ਵੀ ਖਿਆਲ ਨਹੀਂ ਸੀ ਕਿ ਉਸਦੀ ਫਿਲੇਮਾਨ ਨੂੰ ਲਿਖੀ ਇਹ ਪੱਤਰੀ ਬਾਈਬਲ ਬਾਣੀ ਦੀਆਂ ਲਿਖਤਾਂ ਵਿੱਚ ਜੋੜੀ ਜਾਵੇਗੀ। ਬਲਕਿ ਮੈਂ ਤਾਂ ਇਹ ਵੀ ਸੋਚਦਾ ਹਾਂ ਕਿ ਉਹ ਇਹ ਜਾਣ ਕੇ ਸ਼ਾਇਦ ਨਿਰਾਸ਼ ਵੀ ਹੋਇਆ ਹੋਵੇਗਾ। ਪੌਲੁਸ ਨੇ ਇਹ ਪੱਤਰੀ ਨਿੱਜੀ ਤੌਰ 'ਤੇ ਫਿਲੇਮਾਨ ਨੂੰ ਲਿਖੀ ਸੀ। ਪਵਿੱਤਰ ਆਤਮਾ ਨੇ ਇਸ ਪੱਤਰੀ ਨੂੰ ਬਾਈਬਲ ਬਾਣੀ ਵਿੱਚ ਇੱਕ ਖਾਸ ਕਾਰਨ ਕਰਕੇ ਜੋੜਿਆ ਹੈ। ਇਸ ਪੱਤਰੀ ਦੇ ਪਿੱਛੇ ਇੱਕ ਕਹਾਣੀ ਪਾਈ ਜਾਂਦੀ ਹੈ। ਫਿਲੇਮਾਨ ਕੋਲੋਸੇ ਨਾਂ ਦੇ ਇੱਕ ਸਥਾਨ ਵਿਖੇ ਰਹਿੰਦਾ ਸੀ। ਉਹ ਅੱਜ ਦੇ ਤੁਰਕੀ ਦੇਸ਼ ਵਿੱਚ ਰਹਿੰਦਾ ਸੀ, ਜਿਸ ਦੇ ਇਸ ਭਾਗ ਨੂੰ ਉਸ ਸਮੇਂ ਫ੍ਰੀਗਿਆ ਦਾ ਦੇਸ਼ ਆਖਿਆ ਜਾਂਦਾ ਸੀ। ਇਸ ਦੇ ਅੱਜ ਦੇ ਖੇਤਰ ਹੀ ਬਾਕੀ ਹਨ। ਇਸ ਵਿੱਚ ਸਿਰਫ ਖੰਡਰ ਹੀ ਪਾਏ ਜਾਂਦੇ ਹਨ, ਪਰ ਪੌਲੁਸ ਦੇ ਜ਼ਮਾਨੇ ਵਿੱਚ ਇਹ ਇੱਕ ਮਹਾਨ ਸ਼ਹਿਰ ਹੈ ਸੀ। ਇਸ ਪੱਤਰੀ ਦੀ ਕਹਾਣੀ ਗੁਲਾਮੀ ਦੇ ਕਾਲੇ ਪਿਛੋਕੜ ਨਾਲ ਜੁੜੀ ਹੋਈ ਹੈ। ਰੋਮੀ ਰਾਜ ਵਿੱਚ ਲਗਭਗ ਅੱਧੀ ਵਸੋਂ ਗੁਲਾਮਾਂ ਦੀ ਸੀ। ਉਹਨਾਂ ਨਾਲ ਇੱਕ ਵੈਰੀ ਨਾਲੋਂ ਵੀ ਭੈੜਾ ਵਰਤਾਓ ਕੀਤਾ ਜਾਂਦਾ ਸੀ। ਉਹ ਆਪਣੇ ਮਾਲਕ ਦੀ ਮਨ ਮੌਜ ਦੇ ਅਧੀਨ ਰਹਿੰਦੇ ਸਨ। ਇਸ ਕੋਲੋਸੇ ਸ਼ਹਿਰ ਦੇ ਇੱਕ ਬਹੁਤ ਹੀ ਧਨੀ ਮਨੁੱਖ ਨੇ ਮਸੀਹ ਵਿੱਚ ਉਸਦਾ ਮੁਕਤੀਦਾਤਾ ਹੋਣ ਵਜੋਂ ਨੇਚਾ ਕਰ ਲਈ ਸੀ। ਸ਼ਾਇਦ ਉਹ ਅਫਸਸ ਵਿਖੇ ਤਰੁਨਸ ਨਾਂ ਦੇ ਸਕੂਲ ਵਿੱਚ ਪੌਲੁਸ ਦੇ ਪ੍ਰਚਾਰ ਨੂੰ ਸੁਣਨ ਆਇਆ ਹੋਵੇ, ਕਿਉਂਕਿ ਉਸ ਸਮੇਂ ਉਸ ਸਾਰੇ ਇਲਾਕੇ ਵਿੱਚੋਂ ਪੌਲੁਸ ਦੁਆਰਾ ਖੁਸ਼ਖਬਰੀ ਦੇ ਕੀਤੇ ਜਾਣ ਵਾਲੇ ਪ੍ਰਚਾਰ ਨੂੰ ਸੁਣਨ ਆਉਂਦੇ ਸਨ। ਫਿਲੇਮਨ ਆਸੀਆ ਦੇ ਲੱਖਾਂ ਲੋਕਾਂ ਵਿੱਚੋਂ ਸਿਰਫ ਇੱਕ ਹੀ ਸੀ ਜਿਸ ਨੇ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਜਾਣ ਲਿਆ ਸੀ। ਇਸ ਫਿਲੇਮਨ ਨਾਂ ਦੇ ਮਨੁੱਖ ਕੋਲ ਗੁਲਾਮ ਹੈ ਸਨ ਅਤੇ ਉਹਨਾਂ ਵਿੱਚੋਂ ਇੱਕ ਦਾ ਨਾਂ ਓਨੇਸੀਮੁਸ ਹੈ ਸੀ। ਜਿਸ ਤਰ੍ਹਾਂ ਅਕਸਰ ਗੁਲਾਮ ਕਰਦੇ ਸਨ, ਇੱਕ ਦਿਨ ਇਹ ਗੁਲਾਮ ਓਨੇਸੀਮਸ ਉੱਥੋਂ ਭੱਜ ਨਿਕਲਿਆ ਅਤੇ ਰੋਮ ਪਹੁੰਚ ਗਿਆ, ਜਿੱਥੇ ਕਿ ਉੱਥੋਂ ਦੀ ਵੱਡੀ ਆਬਾਦੀ ਵਿੱਚ ਉਸ ਲਈ ਛੁਪਣਾ ਆਸਾਨ ਸੀ। ਇੱਕ ਦਿਨ ਇਸ ਗੁਲਾਮ ਵਿਅਕਤੀ ਨੇ ਜਾਣ ਲਿਆ ਕਿ ਆਜ਼ਾਦੀ ਵਿੱਚ ਵੀ ਇੱਕ ਗੁਲਾਮੀ ਅਤੇ ਗੁਲਾਮੀ ਵਿੱਚ ਇੱਕ ਆਜ਼ਾਦੀ ਵੀ ਪਾਈ ਜਾਂਦੀ ਹੈ। ਗੁਲਾਮ ਹੋਣ ਵਕਤ ਉਸ ਦੇ ਖਾਣ ਪੀਣ ਅਤੇ ਸੌਣ ਦੀ ਚਿੰਤਾ ਉਸਦਾ ਮਾਲਕ ਕਰਦਾ ਸੀ, ਪਰ ਹੁਣ ਰੋਮ ਵਿਖੇ ਉਸਦੀ ਇੱਕ ਅਸਲੀ ਸਮੱਸਿਆ ਆਇਆ ਸੀ। ਉਸ ਨੂੰ ਭੁੱਖ ਅਤੇ ਘਰ ਦੀ ਯਾਦ ਸਤਾ ਰਹੀ ਸੀ। ਇਸ ਹਾਲਤ ਵਿੱਚ ਉਸਨੇ ਇੱਕ ਮਨੁੱਖ ਨੂੰ ਜੰਜੀਰਾਂ ਵਿੱਚ ਵੱਜੇ ਹੋਇਆ ਲੋਕਾਂ ਦੇ ਇੱਕ ਝੁੰਡ ਦੇ ਵਿਚਕਾਰ ਖੜ੍ਹੇ ਪੌਲੁਸ ਨਾਂ ਦੇ ਇਸ ਮਨੁੱਖ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਸੁਣਿਆ ਅਤੇ ਉਹ ਉਹਨਾਂ ਲੋਕਾਂ ਦੇ ਕੋਲ ਉਸਨੂੰ ਸੁਣਨ ਲਈ ਆਇਆ। ਉਸਨੇ ਵੇਖਿਆ ਕਿ ਮੈਂ ਤਾਂ ਭੁੱਖ ਅਤੇ ਪੈਸੇ ਦਾ ਗੁਲਾਮ ਅਜੇ ਵੀ ਹਾਂ, ਪਰ ਇਹ ਮਨੁੱਖ ਜੰਜੀਰਾਂ ਵਿੱਚ ਵੱਜਾ ਹੋਇਆ ਵੀ ਜਕੜਿਆ ਹੋਇਆ ਸੀ। ਉਹ ਬਾਕੀ ਲੋਕਾਂ ਦੇ ਉੱਥੋਂ ਚਲੇ ਜਾਣ ਤੋਂ ਬਾਅਦ ਪੌਲੁਸ ਦੇ ਕੋਲ ਜਾ ਕੇ ਉਸਦੇ ਪ੍ਰਚਾਰ ਬਾਰੇ ਉਸਨੂੰ ਪੁੱਛਣ ਲੱਗਾ ਅਤੇ ਪੌਲੁਸ ਨੇ ਉਸਨੂੰ ਮਸੀਹ ਦੀ ਖੁਸ਼ਖਬਰੀ ਸੁਣਾਈ ਕਿ ਯੇਸੂ ਜੀ ਉਸ ਵਾਸਤੇ ਕਿਸ ਤਰ੍ਹਾਂ ਮੋਏ ਸਨ, ਦਫਨਾਏ ਗਏ ਸਨ, ਪਰ ਫਿਰ ਤੀਸਰੇ ਦਿਨ ਜ਼ਿੰਦਾ ਹੋ ਉੱਠੇ ਸਨ। ਫਿਰ ਉਸਨੇ ਮਸੀਹ ਵਿੱਚ ਵਿਸ਼ਵਾਸ ਕੀਤਾ ਅਤੇ ਉਹ ਭੱਜਾ ਹੋਇਆ ਗੁਲਾਮ ਮਸੀਹ ਯੇਸੂ ਵਿੱਚ ਨਵੀਂ ਸ੍ਰਿਸ਼ਟ ਬਣ ਗਿਆ ਸੀ। ਇਸ ਤੋਂ ਬਾਅਦ ਓਨੇਸੀਮਸ ਨੇ ਉਹੀ ਕੀਤਾ ਜੋ ਕਿ ਅਕਸਰ ਇੱਕ ਮਨ ਬਦਲਿਆ ਹੋਇਆ ਵਿਅਕਤੀ ਕਰਦਾ ਹੈ। ਉਹ ਆਪਣੇ ਪੁਰਾਣੇ ਜੀਵਨ ਨੂੰ ਠੀਕ ਠਾਕ ਕਰਨਾ ਚਾਹੁੰਦਾ ਸੀ। ਉਸਨੇ ਪੌਲੁਸ ਕੋਲ ਆ ਕੇ ਦੱਸਿਆ ਕਿ ਮੈਂ ਆਪਣੇ ਮਾਲਕ ਕੋਲੋਂ ਭੱਜ ਕੇ ਆਇਆ ਹੋਇਆ ਇੱਕ ਗੁਲਾਮ ਹਾਂ। ਮੈਂ ਆਸੀਆ ਦੇ ਇਲਾਕੇ ਦੇ ਸ਼ਹਿਰ ਕੋਲੋਸੇ ਤੋਂ ਭੱਜ ਕੇ ਆਇਆ। ਪੌਲੁਸ ਨੇ ਆਖਿਆ ਕਿ ਉੱਥੇ ਤਾਂ ਇੱਕ ਕਲੀਸੀਆ ਵੀ ਹੈ, ਤੇਰਾ ਮਾਲਕ ਕੌਣ ਸੀ? ਮੇਰਾ ਮਾਲਕ ਤਾਂ ਫਿਲੇਮੋਨ ਹੈ ਸੀ, ਉਹੀ ਫਿਲੇਮੋਨ ਜਿਹੜਾ ਫਲਾਨੇ ਫਲਾਨੇ ਮੁਹੱਲੇ ਵਿੱਚ ਰਹਿੰਦਾ ਹੈ। ਜੀ ਹਾਂ, ਉਹ ਤਾਂ ਮੇਰੀ ਹੀ ਸੇਵਾ ਦੇ ਦੌਰਾਨ ਪ੍ਰਭੂ ਕੋਲੋਂ ਬਚਾਇਆ ਗਿਆ ਸੀ। ਮੇਰਾ ਉਸ ਵੱਲ ਬਹੁਤ ਕੁਝ ਬਣਦਾ ਹੈ। ਠੀਕ ਹੈ ਪੌਲੁਸ ਜੀ, ਪਰ ਕੀ ਆਪ ਸੋਚਦੇ ਹੋ ਕਿ ਮੈਨੂੰ ਵਾਪਸ ਉਸਦੇ ਕੋਲ ਜਾਣਾ ਚਾਹੀਦਾ ਹੈ? ਬਿਲਕੁਲ, ਤੈਨੂੰ ਜ਼ਰੂਰ ਜਾਣਾ ਚਾਹੀਦਾ ਹੈ, ਪਰ ਤੂੰ ਹੁਣ ਇੱਕ ਭਿੰਨ ਸਥਿਤੀ ਵੱਲ ਵਾਪਸ ਮੁੜਨ ਜਾ ਰਿਹਾ ਹੈ। ਮੈਂ ਤੇਰੇ ਨਾਲ ਇੱਕ ਚਿੱਠੀ ਲਿਖ ਕੇ ਭੇਜਾਂਗਾ। ਇਹੋ ਹੀ ਉਹ ਚਿੱਠੀ ਹੈ ਜੋ ਪੌਲੁਸ ਨੇ ਫਿਲੇਮੋਨ ਨੂੰ ਲਿਖ ਕੇ ਭੇਜੀ ਸੀ। ਹਮੇਸ਼ਾ ਹੀ ਮਨੁੱਖੀ ਦਿਲ ਦੀ ਤਹਿ ਵਿੱਚ ਆਜ਼ਾਦ ਹੋਣ ਦੀ ਇੱਛਾ ਰਹੀ ਹੈ, ਪਰ ਠੀਕ ਇਸ ਸਮੇਂ ਕਿੰਨੇ ਲੋਕ ਹਨ ਜੋ ਕਿ ਨਸ਼ੇ ਦੇ ਗੁਲਾਮ ਹਨ? ਉਹ ਆਜ਼ਾਦ ਨਹੀਂ ਹਨ, ਉਹ ਸ਼ਰਾਬ ਦੇ ਆਦੀ ਹਨ। ਇਹੋ ਜਿਹੇ ਲੋਕ ਵੀ ਹਨ ਜੋ ਕਿ ਨਸ਼ੀਲੀਆਂ ਦਵਾਈਆਂ ਦੇ ਗੁਲਾਮ ਹਨ, ਕੁਝ ਅਰਥ ਵਿਵਸਥਾ ਦੇ ਗੁਲਾਮ ਹਨ, ਕੁਝ ਲੋਕ ਪੈਸੇ ਦੇ ਗੁਲਾਮ ਵੀ ਹਨ। ਅਸੀਂ ਇੱਕ ਇਹੋ ਜਿਹੇ ਜ਼ਮਾਨੇ ਵਿੱਚ ਰਹਿ ਰਹੇ ਹਾਂ ਜਦੋਂ ਕਿ ਲੋਕ ਆਜ਼ਾਦ ਹੋਣ ਕਰਕੇ ਆਪਣੇ ਆਪ ਉੱਤੇ ਘਮੰਡ ਕਰਦੇ ਹਨ। ਉਹ ਸੋਚਦੇ ਹਨ ਕਿ ਜਿਵੇਂ ਕਿ ਉਹ ਆਜ਼ਾਦ ਹੋਣ, ਪਰ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਖਿਆ ਸੀ ਕਿ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇ ਤਾਂ ਠੀਕ ਤੁਸੀਂ ਆਜ਼ਾਦ ਹੋਵੋਗੇ। ਇਹ ਵਚਨ ਯੋਹੰਨਾ ਦੀ ਅੰਜੀਲ 8 ਅਧਿਆਏ ਉਸਦੀ 36 ਆਇਤ ਦੇ ਹਨ। ਇਸ ਪੱਤਰੀ ਵਿੱਚ ਅਸੀਂ ਗੁਲਾਮੀ ਦੇ ਪੱਖ ਵਿੱਚ ਜਾਂ ਵਿਰੋਧ ਵਿੱਚ ਦਿੱਤੀਆਂ ਦਲੀਲਾਂ ਨੂੰ ਨਹੀਂ ਪਾਉਂਦੇ ਹਾਂ, ਬਲਕਿ ਇਸ ਪੱਤਰੀ ਵਿੱਚ ਤਾਂ ਅਸੀਂ ਇੱਕ ਇਹੋ ਜਿਹੀ ਆਜ਼ਾਦੀ ਬਾਰੇ ਸਿੱਖਦੇ ਹਾਂ ਜੋ ਕਿ ਇਸ ਜਗਤ ਦੀ ਸਾਰੀ ਗੁਲਾਮੀ ਤੋਂ ਬਹੁਤ ਜ਼ਿਆਦਾ ਉੱਚੀ ਹੈ। ਇਹ ਉਹ ਆਜ਼ਾਦੀ ਹੈ ਜੋ ਕਿ ਸਾਡੇ ਵਿੱਚੋਂ ਹਰ ਇੱਕ ਪਾਉਣ ਦੀ ਖਾਹਿਸ਼ ਰੱਖਦਾ ਹੈ। ਇਸ ਪੱਤਰੀ ਦਾ ਮੁੱਖ ਉਦੇਸ਼ ਸਾਡੇ ਪ੍ਰਤੀ ਮਸੀਹ ਦੇ ਉਸ ਪ੍ਰੇਮ ਨੂੰ ਪ੍ਰਗਟ ਕਰਨਾ ਹੈ ਜੋ ਕੁਝ ਉਸਨੇ ਪਰਮੇਸ਼ਵਰ ਅੱਗੇ ਸਾਡੀ ਸਿਫਾਰਿਸ਼ ਕਰਦਿਆਂ ਕੀਤਾ ਸੀ। ਇਹ ਮਸੀਹ ਦੇ ਸਾਡਾ ਬਦਲ ਹੋਣ ਦੀ ਸਭ ਤੋਂ ਅੱਛੀ ਮਿਸਾਲ ਹੈ। 18 ਆਇਤ ਦੇ ਵਚਨ ਹਨ ਕਿ ਜੇ ਉਹਨੇ ਤੇਰਾ ਕੁਝ ਵਿਗਾੜਿਆ ਹੋਵੇ ਅਥਵਾ ਤੇਰਾ ਕੁਝ ਦੇਣਾ ਹੋਵੇ ਤਾਂ ਉਹਨੂੰ ਮੇਰੇ ਨਾਂ ਲਿਖ ਛੱਡੀ। ਅਸੀਂ ਮਸੀਹ ਨੂੰ ਸਾਡਾ ਸਥਾਨ ਲੈਣ ਅਤੇ ਸਾਡਾ ਸਾਰਾ ਪਾਪ ਆਪਣੇ ਜੁੰਮੇ ਲਾਉਣ ਲਈ ਸਹਿਮਤ ਹੁੰਦਿਆਂ ਸੁਣ ਸਕਦੇ, ਪਰ ਉਹ ਜੀਵਨ ਵਿੱਚ ਸਾਨੂੰ ਉਸਦਾ ਸਥਾਨ ਬਖਸ਼ ਦਿੰਦਾ ਹੈ। 17 ਦੇ ਵਚਨ ਹਨ, ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈ ਤਾਂ ਜਿਵੇਂ ਮੈਨੂੰ ਤਿਵੇਂ ਉਹਨੂੰ ਕਬੂਲ ਕਰ। ਸਾਡੇ ਕੋਲ ਪਰਮੇਸ਼ਵਰ ਦੇ ਅੱਗੇ ਮਸੀਹ ਦਾ ਖੜਾ ਹੋਣਾ ਹੈ ਜਾਂ ਫਿਰ ਸਾਡੇ ਕੋਲ ਕੋਈ ਵੀ ਪਰਮੇਸ਼ਵਰ ਦੇ ਅੱਗੇ ਖੜਨਾ ਨਹੀਂ ਹੈ। ਉਸ ਨਿਕੰਮੇ ਭੱਜੇ ਹੋਏ ਗੁਲਾਮ ਓਨੇਸੀਮਸ ਨੂੰ ਹੁਣ ਪੌਲੁਸ ਰਸੂਲ ਦੀ ਤਰ੍ਹਾਂ ਕਬੂਲ ਕੀਤਾ ਜਾਣਾ ਸੀ। ਇਸ ਪੱਤਰੀ ਦਾ ਵਿਵਹਾਰਿਕ ਉਦੇਸ਼ ਭਰਾਤਰੀ ਪ੍ਰੇਮ ਨੂੰ ਸਿਖਾਉਣਾ ਹੈ। ਇਹ ਦੋ ਮਨੁੱਖ ਫਿਲੇਮਨ ਅਤੇ ਓਨੇਸੀਮਸ, ਜੋ ਕਿ ਰੋਮੀ ਰਾਜ ਵਿੱਚ ਇੱਕ ਦੂਸਰੇ ਨੂੰ ਘਿਰਣਾ ਕਰਨ ਵਾਲੇ ਅਤੇ ਦੁੱਖ ਦੇਣ ਵਾਲੇ ਸਨ, ਉਹ ਹੁਣ ਮਸੀਹ ਵਿੱਚ ਭਰਾ ਬਣ ਗਏ ਸਨ ਅਤੇ ਹੁਣ ਉਹਨਾਂ ਨੂੰ ਇਸੇ ਤਰ੍ਹਾਂ ਕਿਰਿਆਸ਼ੀਲ ਵੀ ਹੋਣਾ ਪੈਣਾ ਹੈ। ਪੂੰਜੀਵਾਦ ਅਤੇ ਕਿਰਤ ਦੀ ਸਮੱਸਿਆ ਦਾ ਇੱਕੋ ਇੱਕ ਹੱਲ ਇਹੋ ਹੀ ਹੈ। ਪੌਲੁਸ ਇਸ ਪੱਤਰੀ ਵਿੱਚ ਆਪਣੇ ਰਸੂਲ ਹੋਣ ਦਾ ਜ਼ਿਕਰ ਨਹੀਂ ਕਰਦਾ, ਬਲਕਿ ਪਹਿਲੀ ਆਇਤ ਵਿੱਚ ਉਹ ਤਾਂ ਆਪਣੇ ਆਪ ਨੂੰ ਮਸੀਹ ਯੇਸੂ ਦਾ ਬੰਧੂਆ ਆਖਦਾ ਹੈ। ਪੌਲੁਸ ਕੋਲ ਇਹ ਯੋਗਤਾ ਹੈ ਸੀ ਕਿ ਉਹ ਇਸ ਤਰ੍ਹਾਂ ਆਖ ਸਕੇ ਜੋ ਕਿ ਉਸਦੇ ਮਨ ਵਿੱਚ ਹੈ ਸੀ। ਪੌਲੁਸ ਨੇ ਨਹੀਂ ਸੀ ਆਖਿਆ ਕਿ ਉਸ ਨੂੰ ਰੋਮੀਆਂ ਜਾਂ ਧਾਰਮਿਕ ਆਗੂਆਂ ਨੇ ਜੇਲ੍ਹ ਵਿੱਚ ਬੰਦ ਕੀਤਾ ਸੀ, ਬਲਕਿ ਉਹ ਤਾਂ ਆਪਣੇ ਆਪ ਨੂੰ ਮਸੀਹ ਯੇਸੂ ਦਾ ਬੰਧੂਆ ਕਰਕੇ ਆਖਦਾ ਹੈ। ਉਹ ਆਖਦਾ ਹੈ ਕਿ ਉਹ ਉਸੇ ਦੀ ਇੱਛਾ ਹੈ ਕਿ ਮੈਂ ਇੱਥੇ ਜੇਲ੍ਹ ਵਿੱਚ ਹਾਂ, ਉਹ ਆਪਣੀ ਹੀ ਇੱਛਾ ਦੇ ਅਨੁਸਾਰ ਮੈਨੂੰ ਇਸ ਜੇਲ੍ਹ ਵਿੱਚੋਂ ਬਾਹਰ ਲੈ ਜਾਵੇਗਾ। ਮੈਂ ਬਿਮਾਰ ਵੀ ਉਸੇ ਦੀ ਇੱਛਾ ਵਿੱਚ ਹੋ ਕੇ ਹੋ ਸਕਦਾ, ਮੈਂ ਉਸੇ ਦਾ, ਮੇਰੀ ਫਿਕਰ ਨਾ ਕਰੋ। ਇੱਥੇ ਪੌਲੁਸ ਤਿਮੋਥਿਉਸ ਨੂੰ ਭਰਾ ਆਖਦਾ ਹੈ। ਜੇਕਰ ਆਪ ਮਸੀਹੀ ਹੋ ਤਦ ਉਹ ਆਪ ਦਾ ਵੀ ਭਰਾ ਹੈ। ਅਸੀਂ ਸਾਰੇ ਮਸੀਹ ਵਿੱਚ ਭਰਾ ਭਰਾ ਹਾਂ। ਪੌਲੁਸ ਫਿਲੇਮਨ ਨੂੰ ਸਾਡਾ ਪਿਆਰਾ ਕਰਕੇ ਆਖਦਾ ਹੈ। ਉਹ ਇਸ ਮਨੁੱਖ ਨੂੰ ਪ੍ਰੇਮ ਕਰਦਾ ਸੀ ਅਤੇ ਹੁਣ ਉਹ ਉਸ ਅੱਗੇ ਇੱਕ ਬੇਨਤੀ ਕਰਨ ਜਾ ਰਿਹਾ ਹੈ। ਦੋ ਆਇਤ ਵਿੱਚ ਜ਼ਿਕਰ ਕੀਤੀ ਗਈ ਆਫਿਆ ਫਿਲੇਮਨ ਦੀ ਪਤਨੀ ਜਾਪਦੀ ਹੈ। ਇਹ ਇੱਕ ਫਰੂਗਿਆ ਦੇਸ਼ ਦਾ ਨਾਂ ਹੈ, ਜੋ ਕਿ ਫਿਲੇਮਨ ਇੱਕ ਯੂਨਾਨੀ ਨਾਮ ਹੈ। ਉਹ ਕੋਲੋਸੇ ਵਿਖੇ ਜਾ ਕੇ ਆਪਣੇ ਕਾਰੋਬਾਰ ਵਿੱਚ ਇੱਕ ਧਨੀ ਮਨੁੱਖ ਬਣ ਗਿਆ ਸੀ ਅਤੇ ਇਹ ਦੋਵੇਂ ਹੁਣ ਮਸੀਹੀ ਹੋ ਗਏ ਹਨ। ਅਰਖਿਪੂਸ ਉਹਨਾਂ ਦਾ ਪੁੱਤਰ ਜਾਪਦਾ ਹੈ। ਉਸ ਨੂੰ ਸੰਗੀ ਸਿਪਾਹੀ ਭਰਾ ਯੇਸੂ ਮਸੀਹ ਦੀ ਫੌਜ ਦਾ ਸਿਪਾਹੀ ਕਿਹਾ ਗਿਆ ਹੈ। ਪੌਲੁਸ ਕਿਧਰੇ ਹੋਰ ਜਗ੍ਹਾ ਆਖਦਾ ਹੈ ਕਿ ਸਾਨੂੰ ਯੇਸੂ ਮਸੀਹ ਜੀ ਦੇ ਅੱਛੇ ਯੋਧੇ ਹੋਣਾ ਪੈਣਾ ਹੈ। ਉਹਨਾਂ ਦੇ ਘਰ ਵਿੱਚ ਇੱਕ ਕਲੀਸੀਆ ਸੀ। ਉਸ ਸਮੇਂ ਲੋਕਾਂ ਲਈ ਕਲੀਸੀਆ ਹੋਣ ਲਈ ਕਿਸੇ ਕਲੀਸੀਆਈ ਭਵਨ ਦਾ ਜ਼ਿਆਦਾ ਮਹੱਤਵ ਨਹੀਂ ਸੀ, ਉਹ ਘਰਾਂ ਵਿੱਚ ਹੀ ਇਕੱਠੇ ਹੁੰਦੇ ਸਨ। ਇੱਕ ਅਨੁਮਾਨ ਦੇ ਅਨੁਸਾਰ ਲਗਭਗ 200 ਸਾਲਾਂ ਤੱਕ ਕਲੀਸੀਆ ਘਰਾਂ ਵਿੱਚ ਹੀ ਇਕੱਠੀ ਹੁੰਦੀ ਰਹੀ ਸੀ। ਕਲੀਸੀਆਈ ਭਵਨਾਂ ਦੀ ਉਸਾਰੀ ਕਰਨੀ ਆਰੰਭਿਕ ਕਲੀਸੀਆ ਦੀ ਮਿਸਾਲ ਦੇ ਨਾਲ ਮੇਲ ਨਹੀਂ ਸੀ ਖਾਂਦਾ। 4 ਤੋਂ ਲੈ ਕੇ 7 ਆਇਤਾਂ ਦੇ ਵਚਨਾਂ ਵਿੱਚ ਅਸੀਂ ਵੇਖਦੇ ਹਾਂ ਕਿ ਪੌਲੁਸ ਦੀ ਪ੍ਰਾਰਥਨਾ ਵੀ ਸੂਚੀ ਵਿੱਚ ਫਿਲੇਮੋਨ ਦਾ ਨਾਂ ਲਿਖਿਆ ਹੋਇਆ ਸੀ। ਇੱਥੇ ਅਸੀਂ 4 ਤੋਂ ਲੈ ਕੇ 7 ਆਇਤਾਂ ਦੇ ਵਚਨਾਂ ਵਿੱਚ ਅਸੀਂ ਇਸ ਤਰ੍ਹਾਂ ਪੜ੍ਹਦੇ ਹਾਂ। ਇੱਥੇ ਲਿਖਿਆ ਹੈ, ਤੇਰੀ ਪ੍ਰੀਤ ਅਤੇ ਨੇਚਾ ਜੋ ਪ੍ਰਭੂ ਯੇਸੂ ਉੱਤੇ ਅਤੇ ਸਭਨਾਂ ਸੰਤਾਂ ਦੇ ਨਾਲ ਹੈ, ਉਹਦੀ ਖਬਰ ਸੁਣ ਕੇ ਮੈਂ ਆਪਣੀਆਂ ਪ੍ਰਾਰਥਨਾ ਵਿੱਚ ਤੇਰੀ ਗੱਲ ਕਰਦਿਆਂ ਸਦਾ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਭਈ ਤੇਰੀ ਨੇਚਾ ਦੀ ਸਾਂਝ ਤੁਹਾਡੀ ਹਰੇਕ ਨੇਕੀ ਦੀ ਪਛਾਣ ਵਿੱਚ ਮਸੀਹ ਦੇ ਲਈ ਗੁਣਕਾਰ ਹੋਵੇ, ਕਿਉਂ ਜੋ ਹੇ ਭਰਾ ਤੇਰੇ ਪ੍ਰੋਮ ਤੋਂ ਮੈਨੂੰ ਵੱਡਾ ਆਨੰਦ ਅਤੇ ਤਸੱਲੀ ਹੋਈ, ਇਸ ਲਈ ਜੋ ਤੇਰੀ ਵੱਲੋਂ ਸੰਤਾਂ ਦਾ ਦਿਲ ਤਾਜ਼ਾ ਹੋਇਆ ਹੈ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਇਹ ਫਿਲੇਮੋਨ ਇੱਕ ਮਹੱਤਵਪੂਰਨ ਮਨੁੱਖ ਸੀ ਅਤੇ ਜਦੋਂ ਵੀ ਉਸਦੇ ਨਾਮ ਦਾ ਜ਼ਿਕਰ ਕੀਤਾ ਜਾਂਦਾ ਹੈ, ਪੌਲੁਸ ਉਸ ਸਮੇਂ ਉਸ ਲਈ ਪ੍ਰਾਰਥਨਾ ਕਰਦਾ ਸੀ। ਉਸਦਾ ਜੀਵਨ ਇੱਕ ਗਵਾਹੀ ਸੀ। ਉਹ ਪ੍ਰਭੂ ਯੇਸ਼ੂ ਮਸੀਹ ਅਤੇ ਦੂਸਰੇ ਵਿਸ਼ਵਾਸੀਆਂ ਦੇ ਪ੍ਰਤੀ ਪ੍ਰੇਮ ਨੂੰ ਪ੍ਰਗਟ ਕਰਦਾ ਸੀ। ਉਸਦਾ ਵਿਸ਼ਵਾਸ ਪ੍ਰਭੂ ਯੇਸ਼ੂ ਮਸੀਹ ਵਿੱਚ ਸੀ ਅਤੇ ਉਹ ਦੂਸਰੇ ਵਿਸ਼ਵਾਸੀਆਂ ਦੇ ਪ੍ਰਤੀ ਵਫ਼ਾਦਾਰ ਸੀ। ਇਹ ਤਾਂ ਬਹੁਤ ਹੀ ਰੋਚਕ ਗੱਲ ਹੈ। 6 ਆਇਤ ਵਿੱਚ ਵਰਣਨ, ਹਰੇਕ ਨੇਕੀ ਇਸ ਸੱਚਾਈ ਦਾ ਨਤੀਜਾ ਸੀ ਕਿ ਪਰਮੇਸ਼ਵਰ ਹੀ ਹੈ ਜਿਹੜਾ ਤੁਹਾਡੇ ਵਿੱਚ ਮਨਸਾ ਅਤੇ ਅਮਲ ਦੋਹਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ। ਇਹ ਵਚਨ ਫਿਲੀਪੀਆਂ ਦੀ ਪੱਤਰੀ 2 ਅਧਿਆਏ ਉਸਦੀ 13 ਆਇਤ ਦੇ ਹਨ। ਫਿਲੇਮੋਨ ਦੇ ਦੂਸਰੇ ਵਿਸ਼ਵਾਸੀਆਂ ਅਤੇ ਪੌਲਸ ਦੇ ਪ੍ਰਤੀ ਪ੍ਰੇਮ ਵਿੱਚ ਪੌਲਸ ਨੂੰ ਬਹੁਤ ਦਿਲਾਸਾ ਸੀ। ਵਿਸ਼ਵਾਸੀਆਂ ਦੇ ਅੰਦਰੂਨੀ ਜੀਵਨ ਉਸਦੇ ਦੁਆਰਾ ਬਹੁਤ ਤਸੱਲੀ ਪਾਉਂਦੇ ਸਨ। ਫਿਲੇਮੋਨ ਇੱਕ ਇਹੋ ਜਿਹਾ ਵਿਅਕਤੀ ਸੀ ਜਿਸ ਨੇ ਪ੍ਰਚਾਰਕਾਂ ਦੀ ਆਪਣੇ ਘਰ ਵਿੱਚ ਆਓ ਭਗਤ ਕੀਤੀ ਸੀ। ਉਹ ਤਾਂ ਇੱਕ ਬਹੁਤ ਹੀ ਅਦਭੁਤ ਵਿਅਕਤੀ ਹੀ ਸੀ। ਅੱਗੇ 8 ਤੋਂ ਲੈ ਕੇ 16 ਆਇਤਾਂ ਦੇ ਵਚਨਾਂ ਵਿੱਚ ਉਨੇਸੀ ਮਸਲਈ ਇੱਕ ਕਿਰਪਾ ਕਰਨ ਦੀ ਕੀਤੀ ਗਈ ਅਪੀਲ ਦਾ ਜ਼ਿਕਰ ਇਸ ਤਰ੍ਹਾਂ ਪਾਇਆ ਜਾਂਦਾ ਹੈ। ਇੱਥੇ ਲਿਖਿਆ ਹੈ, ਸੋ ਭਾਵੇਂ ਮਸੀਹ ਵਿੱਚ ਮੈਨੂੰ ਦਲੇਰੀ ਤਾਂ ਬਹੁਤ ਹੈ, ਭਈ ਜੋ ਕੁਝ ਯੋਗ ਹੈ ਉਹਦਾ ਹੁਕਮ ਤੈਨੂੰ ਕਰਾਂ, ਪਰ ਪ੍ਰੇਮ ਦਾ ਵਾਸਤਾ ਪਾ ਕੇ ਮੈਂ ਪੌਲਸ ਬੁੱਢਾ ਅਤੇ ਹੁਣ ਮਸੀਹ ਯੇਸੂ ਦਾ ਬੰਧੂਆ ਵੀ ਹੋ ਕੇ ਬੇਨਤੀ ਕਰਦਾ ਹਾਂ। ਮੈਂ ਆਪਣੇ ਬੱਚੇ ਦੇ ਨਿਮਿੱਤ ਜਿਹੜਾ ਕੈਦ ਵਿੱਚ ਮੇਰੇ ਲਈ ਉਤਪੰਨ ਹੋਇਆ ਤੇਰੇ ਅੱਗੇ ਬੇਨਤੀ ਕਰਦਾ, ਅਰਥਾਤ ਓਨੇਸੀਮਸ ਦੇ ਨਿਮਿੱਤ, ਜਿਹੜਾ ਅੱਗੇ ਤੇਰੇ ਕੰਮ ਦਾ ਨਾ ਸੀ ਪਰ ਹੁਣ ਤੇਰੇ ਅਤੇ ਮੇਰੇ ਬਹੁਤ ਕੰਮ ਦਾ ਹੈ। ਖੁਦ ਉਸੇ ਨੂੰ ਮਾਨੋ ਆਪਣੇ ਕਲੇਜੇ ਦੇ ਟੁਕੜੇ ਨੂੰ ਮੈਂ ਤੇਰੇ ਕੋਲ ਮੋੜ ਘੱਲਿਆ ਹੈ। ਮੈਂ ਚਾਹੁੰਦਾ ਹਾਂ ਜੋ ਉਹਨੂੰ ਆਪਣੇ ਹੀ ਕੋਲ ਰੱਖਾਂ, ਭਈ ਤੇਰੇ ਥਾਂ ਖੁਸ਼ਖਬਰੀ ਦੇ ਬੰਧਨਾਂ ਵਿੱਚ ਮੇਰੀ ਟਹਿਲ ਕਰੇ, ਪਰ ਤੇਰੀ ਸਲਾਹ ਬਿਨਾਂ ਮੈਂ ਕੁਝ ਕਰਨਾ ਨਾ ਚਾਹਿਆ, ਤਾਂ ਜੋ ਤੇਰਾ ਉਪਕਾਰ ਲਾਚਾਰੀ ਤੋਂ ਨਹੀਂ ਸਗੋਂ ਰਜ਼ਾਮੰਦੀ ਨਾਲ ਹੋਵੇ। ਕਿਉਂ ਜੋ ਕੀ ਜਾਣੀਏ, ਭਈ ਉਹ ਥੋੜ੍ਹਾ ਚਿਰ ਇਸ ਲਈ ਤੈਥੋਂ ਅੱਡ ਹੋਇਆ ਭਈ ਉਹ ਸਦਾ ਤੇਰਾ ਹੀ ਬਣਿਆ ਰਹੇ, ਅੱਗੇ ਨੂੰ ਦਾਸ ਵਾਂਗੂ ਨਹੀਂ ਸਗੋਂ ਦਾਸ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਵਾਂਗੂ, ਖਾਸ ਕਰਕੇ ਮੇਰੇ ਲਈ, ਪਰ ਕਿੰਨਾ ਵਧੀਕ ਸਰੀਰ ਨਾਲੋਂ ਪ੍ਰਭੂ ਵਿੱਚ ਤੇਰਾ ਪਿਆਰਾ ਹੋਵੇਗਾ। ਹੁਣ ਪੌਲਸ ਆਪਣੀ ਇਸ ਪੱਤਰੀ ਨੂੰ ਲਿਖਣ ਦੇ ਉਦੇਸ਼ ਦੇ ਨਜ਼ਦੀਕ ਢੁੱਕ ਰਿਹਾ ਹੈ ਅਤੇ 9 ਅੱਜ ਦੇ ਵਚਨਾਂ ਵਿੱਚ ਪ੍ਰੇਮ ਦਾ ਵਾਸਤਾ ਪਾ ਕੇ ਪੌਲਸ ਵਿਸ਼ਵਾਸੀਆਂ ਵਜੋਂ ਮਸੀਹ ਯੇਸੂ ਵਿੱਚ ਇੱਕ ਦੂਸਰੇ ਦੇ ਪ੍ਰਤੀ ਪਾਏ ਜਾਣ ਵਾਲੇ ਪ੍ਰੇਮ ਦਾ ਪ੍ਰਗਟਾਵਾ ਕਰਦਾ ਹੈ। ਇਸ ਵਕਤ ਪੌਲਸ 60 ਵਰਿਆਂ ਦਾ ਹੀ ਸੀ, ਪਰ ਆਪਣੇ ਆਪ ਨੂੰ ਪੌਲਸ ਬੁੱਢਾ ਆਖਦਾ ਹੈ, ਕਿਉਂਕਿ ਹੁਣ ਉਹ ਵਿਅਕਤੀਗਤ ਤੌਰ 'ਤੇ ਫਿਲੇਮੋਨ ਦੇ ਕੋਲ ਨਹੀਂ ਸੀ ਆ ਸਕਦਾ। ਇਸ ਕਰਕੇ ਉਹ ਪੌਲਸ ਆਪਣੇ ਆਪ ਨੂੰ ਯੇਸ਼ੂ ਮਸੀਹ ਦਾ ਬੰਧੂਆ ਕਰਕੇ ਆਖਦਾ ਹੈ। ਪੌਲਸ ਆਪਣੇ ਪੁੱਤਰ ਲਈ ਬੇਨਤੀ ਕਰਦਾ ਹੈ। ਪੌਲਸ ਦਾ ਵਿਆਹ ਤਾਂ ਨਹੀਂ ਸੀ ਹੋਇਆ, ਪਰ ਉਸਦੇ ਕਈ ਪੁੱਤਰ ਹੈ ਸਨ। ਉਸ ਤਿਮੋਥਿਅਸ ਅਤੇ ਤੀਤੁਸ ਨੂੰ ਪਹਿਲਾਂ ਹੀ ਆਪਣੇ ਪੁੱਤਰ ਆਖ ਚੁੱਕਾ ਹੈ, ਹੁਣ ਉਹ ਓਨੇਸੀਮਸ ਨੂੰ ਆਪਣਾ ਪੁੱਤਰ ਆਖ ਰਿਹਾ ਹੈ। ਇਹ ਉਸਦੇ ਆਤਮਿਕ ਪੁੱਤਰ ਸਨ। ਉਸਨੇ ਓਨੇਸੀਮਸ ਦੀ ਪ੍ਰਭੂ ਯੇਸ਼ੂ ਮਸੀਹ ਕੋਲ ਆਉਣ ਵਿੱਚ ਅਗਵਾਈ ਕੀਤੀ ਸੀ, ਭਾਵੇਂ ਉਹ ਖੁਦ ਉਸ ਸਮੇਂ ਇੱਕ ਕੈਦੀ ਸੀ। ਓਨੇਸੀਮਸ ਨਾਂ ਦਾ ਅਰਥ ਹੁੰਦਾ ਹੈ ਲਾਭਦਾਇਕ। ਇੱਕ ਗੁਲਾਮ ਵਜੋਂ ਓਨੇਸੀਮਸ ਜ਼ਿਆਦਾ ਲਾਭਦਾਇਕ ਜਾਂ ਕੰਮ ਦਾ ਨਹੀਂ ਸੀ। ਉਹਦਾ ਮਨ ਕੰਮ ਵਿੱਚ ਉਸ ਸਮੇਂ ਨਹੀਂ ਸੀ ਹੁੰਦਾ, ਭਾਵੇਂ ਇਸ ਵਾਸਤੇ ਅਸੀਂ ਉਸ ਉੱਤੇ ਦੋਸ਼ ਨਹੀਂ ਸੀ ਲਗਾ ਸਕਦੇ, ਪਰ ਹੁਣ ਪੌਲਸ ਉਸਨੂੰ ਫਿਲੇਮੋਨ ਦੇ ਕੋਲ ਇੱਕ ਵਿਸ਼ਵਾਸੀ ਹੋਣ ਵਜੋਂ ਵਾਪਸ ਭੇਜ ਰਿਹਾ ਹੈ ਅਤੇ ਇਹ ਆਖਦਾ ਹੈ ਕਿ ਹੁਣ ਉਹ ਤੇਰੇ ਕੰਮ ਦਾ ਹੁਣ ਜਾ ਰਿਹਾ ਹੈ, ਫਿਰ ਵੀ ਮੈਂ ਨਹੀਂ ਚਾਹੁੰਦਾ ਕਿ ਤੂੰ ਉਸਨੂੰ ਇੱਕ ਗੁਲਾਮ ਵਜੋਂ ਕਬੂਲ ਕਰੇ, ਬਲਕਿ ਤੂੰ ਉਸਨੂੰ ਪੌਲਸ ਦੀ ਤਰ੍ਹਾਂ ਕਬੂਲ ਕਰ। ਪੌਲਸ ਦਾ ਇਰਾਦਾ ਓਨੇਸੀਮਸ ਨੂੰ ਆਪਣੀ ਸੇਵਾ ਵਾਸਤੇ ਉਸਨੂੰ ਆਪਣੇ ਕੋਲ ਰੱਖਣ ਦਾ ਸੀ, ਪਰ ਪੌਲਸ ਅਜਿਹਾ ਨਹੀਂ ਸੀ ਕਰਨ ਲੱਗਾ, ਕਿਉਂਕਿ ਉਹ ਆਖਦਾ ਹੈ ਕਿ ਇਹ ਠੀਕ ਨਹੀਂ ਸੀ ਹੋਣਾ। ਜੇਕਰ ਤੂੰ ਆਪਣੀ ਨਿੱਜੀ ਇੱਛਾ ਦੇ ਅਨੁਸਾਰ ਭੇਜਣਾ ਚਾਹੇ ਤਾਂ ਠੀਕ ਹੈ। ਕੀ ਓਨੇਸੀਮਸ ਨੂੰ ਫਿਲੇਮੋਨ ਨੇ ਵਾਪਸ ਪੌਲਸ ਕੋਲ ਭੇਜਿਆ ਸੀ? ਇਸ ਬਾਰੇ ਵੀ ਅਸੀਂ ਕੁਝ ਨਹੀਂ ਜਾਣਦੇ। ਮੈਂ ਸੋਚਦਾ ਹਾਂ ਕਿ ਉਸਨੇ ਜ਼ਰੂਰ ਭੇਜਿਆ ਸੀ। ਮੇਰਾ ਇਹ ਅੰਦਾਜ਼ਾ ਹੈ ਕਿ ਓਨੇਸੀਮਸ ਬਹੁਤ ਸਾਰੀਆਂ ਚੀਜ਼ਾਂ ਸਮੇਤ ਜਲਦੀ ਹੀ ਪੌਲਸ ਦੇ ਦਿਲਾਸੇ ਵਾਸਤੇ ਉਸ ਕੋਲ ਵਾਪਸ ਭੇਜਿਆ ਗਿਆ ਸੀ, ਕਿਉਂਕਿ ਓਨੇਸੀਮਸ ਹੁਣ ਇੱਕ ਵਿਸ਼ਵਾਸੀ ਬਣ ਚੁੱਕਾ ਸੀ। ਇਸ ਕਰਕੇ ਹੁਣ ਫਿਲੇਮੋਨ ਦੇ ਸਨਮੁਖ ਉਸਦਾ ਅਹੁਦਾ ਅਤੇ ਰਿਸ਼ਤਾ ਭਿੰਨ ਹੈ ਸੀ। ਉਹ ਅਜੇ ਵੀ ਰੋਮੀ ਕਾਨੂੰਨ ਦੇ ਮੁਤਾਬਕ ਇੱਕ ਗੁਲਾਮ ਹੀ ਸੀ, ਪਰ ਓਨੇਸੀਮਸ ਲਈ ਹੁਣ ਇਸ ਤੋਂ ਬਹੁਤ ਵੱਧ ਕੇ ਸੀ। ਉਹ ਤਾਂ ਹੁਣ ਉਸਦਾ ਇੱਕ ਪਿਆਰਾ ਭਰਾ ਸੀ। 17 ਦੇ ਵਚਨਾਂ ਵਿੱਚ ਹੁਣ ਇੱਕ ਨਿਰਦੋਸ਼ ਦੇ ਦੋਸ਼ੀ ਲਈ ਉਸਦਾ ਬਦਲ ਹੋਣ ਦਾ ਜ਼ਿਕਰ ਇਸ ਤਰ੍ਹਾਂ ਕੀਤਾ ਗਿਆ ਹੈ। ਇੱਥੇ ਲਿਖਿਆ ਹੈ ਕਿ ਸੋ ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈ ਤਾਂ ਜਿਵੇਂ ਮੈਨੂੰ ਤਿਵੇਂ ਉਹਨੂੰ ਕਬੂਲ ਕਰ। ਪੌਲਸ ਦੀ ਇਸ ਬੇਨਤੀ ਦੇ ਪਿੱਛੇ ਇੱਕ ਪਾਪੀ ਦੇ ਇਵਜ਼ ਵਿੱਚ ਮਸੀਹ ਦੀ ਪਰਮੇਸ਼ਰ ਪਿਤਾ ਦੇ ਸਨਮੁਖ ਕੀਤੀ ਬੇਨਤੀ ਦਾ ਜ਼ਿਕਰ ਕੀਤਾ ਗਿਆ ਹੈ, ਜੋ ਕਿ ਯੇਸੂ ਮਸੀਹ ਉੱਤੇ ਮੁਕਤੀਦਾਤਾ ਹੋਣ ਵਜੋਂ ਭਰੋਸਾ ਰੱਖਦਾ ਹੈ। ਉਸ ਪਾਪੀ ਨੂੰ ਪਰਮੇਸ਼ਰ ਪਿਤਾ ਦੇ ਸਨਮੁਖ ਮਸੀਹ ਯੇਸੂ ਦੀ ਤਰ੍ਹਾਂ ਹੀ ਕਬੂਲ ਕੀਤਾ ਜਾਂਦਾ ਹੈ, ਭਾਵ ਇੱਕ ਬਚਾਏ ਹੋਏ ਪਾਪੀ ਨੂੰ ਸੁਰਗ ਵਿੱਚ ਜਾਣ ਦਾ ਉਨਾ ਹੀ ਹੱਕ ਬਖਸ਼ ਦਿੰਦਾ ਜਾਂਦਾ ਹੈ ਜਿੰਨਾ ਕਿ ਮਸੀਹ ਨੂੰ ਪ੍ਰਾਪਤ ਹੈ, ਕਿਉਂਕਿ ਉਸ ਨੂੰ ਉੱਥੇ ਹੋਣ ਦਾ ਹੱਕ ਪ੍ਰਾਪਤ ਹੈ। ਅਸੀਂ ਉਸ ਪਿਆਰੇ ਵਿੱਚ ਕਬੂਲ ਕੀਤੇ ਗਏ ਹਾਂ। 18 ਦੇ ਵਚਨਾਂ ਵਿੱਚ ਆਖਿਆ ਗਿਆ ਹੈ, ਜੇ ਉਹਨੇ ਤੇਰਾ ਕੁਝ ਵਿਗਾੜਿਆ ਹੋਵੇ ਅਥਵਾ ਤੇਰਾ ਕੁਝ ਦੇਣਾ ਹੋਵੇ ਤਾਂ ਉਹਨੂੰ ਮੇਰੇ ਨਾਂ ਉੱਤੇ ਲਿਖ ਛੱਡੀ। ਪੌਲਸ ਦੀ ਮਸੀਹ ਵਿੱਚ ਨੇਚਾ ਅੱਜ ਦੇ ਕ੍ਰੈਡਿਟ ਕਾਰਡ ਦੀ ਤਰ੍ਹਾਂ ਹੀ ਸੀ। ਇਹ ਸਭ ਤਾਂ ਇੱਕ ਬਹੁਤ ਹੀ ਮਹਿਮਾਮਈ ਤਸਵੀਰ ਹੈ। ਜਦੋਂ ਮੈਂ ਪਰਮੇਸ਼ਰ ਪਿਤਾ ਕੋਲ ਮੁਕਤੀ ਵਾਸਤੇ ਆਉਂਦਾ ਹਾਂ, ਤਦ ਮੈਂ ਪ੍ਰਭੂ ਯੇਸ਼ੂ ਮਸੀਹ ਜੀ ਨੂੰ ਇਹ ਆਖਦਿਆਂ ਸੁਣ ਸਕਦਾ ਹਾਂ, ਜੇ ਉਹਨੇ ਤੇਰਾ ਕੁਝ ਵਿਗਾੜਿਆ ਹੋਵੇ ਅਥਵਾ ਤੇਰਾ ਕੁਝ ਦੇਣਾ ਹੋਵੇ ਤਾਂ ਉਹਨੂੰ ਮੇਰੇ ਨਾਂ ਲਿਖ ਛੱਡੀ। ਸਲੀਬ ਉੱਤੇ ਮਸੀਹ ਨੇ ਮੇਰੇ ਪਾਪਾਂ ਦਾ ਹਰਜ਼ਾਨਾ ਭਰਿਆ, ਪਰ ਇਹੋ ਹੀ ਸਭ ਕੁਝ ਨਹੀਂ ਹੈ। ਮੈਨੂੰ ਭਰੋਸਾ ਕਿ ਪਰਮੇਸ਼ਰ ਪਿਤਾ ਨੇ ਜ਼ਰੂਰ ਆਖਿਆ ਹੋਵੇਗਾ ਕਿ ਇਹ ਤਾਂ ਸਵਰਗ ਦੇ ਯੋਗ ਨਹੀਂ ਹੈ। ਫਿਰ ਪ੍ਰਭੂ ਯੇਸੂ ਨੇ ਜ਼ਰੂਰ ਆਖਿਆ ਹੋਵੇਗਾ, ਜੇ ਤੂੰ ਮੈਨੂੰ ਆਪਣਾ ਸਾਂਝੀ ਜਾਣਦਾ ਹੈ ਤਾਂ ਜਿਵੇਂ ਮੈਨੂੰ ਤਿਵੇਂ ਉਹਨੂੰ ਕਬੂਲ ਕਰ। ਮਸੀਹ ਵਿੱਚ ਹੋਣ ਦਾ ਅਰਥ ਇਹੋ ਹੀ ਹੁੰਦਾ ਹੈ, ਉਸ ਪਿਆਰੇ ਵਿੱਚ ਕਬੂਲ ਕੀਤੇ ਜਾਣਾ। ਇਹ ਮੇਰੇ ਅਤੇ ਆਪ ਦੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯੇਸੂ ਦੁਆਰਾ ਕਬੂਲ ਕੀਤੇ ਜਾਣ ਦੀ ਕਿੰਨੀ ਅਦਭੁਤ ਤਸਵੀਰ ਹੈ। ਇਹੋ ਹੀ ਇਸ ਪੱਤਰੀ ਨੂੰ ਇੱਕ ਬਹੁਮੁੱਲੀ ਪੱਤਰੀ ਬਣਾਉਂਦਾ ਹੈ। ਅੱਗੇ 19 ਤੋਂ ਲੈ ਕੇ 25 ਆਇਤਾਂ ਦੇ ਵਚਨਾਂ ਵਿੱਚ ਅਸੀਂ ਦੇਖਦੇ ਹਾਂ, ਪੌਲਸ ਆਖਦਾ ਹੈ, ਮੈਂ ਆਪਣੇ ਹੱਥੀਂ ਲਿਖਿਆ ਹੈ, ਮੈਂ ਭਰ ਦਿਆਂਗਾ। ਇਹ 19 ਆਇਤ ਦੇ ਵਚਨਾਂ ਵਿੱਚ ਲਿਖਿਆ ਗਿਆ ਹੈ। ਪ੍ਰਭੂ ਯੇਸ਼ੂ ਮਸੀਹ ਜੀ ਨੇ ਆਪਣੀ ਜਾਨ ਦਿੱਤੀ ਅਤੇ ਆਪ ਖੂਨ ਸਾਡੇ ਪਾਪਾਂ ਦਾ ਸਾਰਾ ਕਰਜ਼ ਅਦਾ ਕਰਨ ਵਾਸਤੇ ਡੋਲਿਆ। ਪੌਲਸ ਨੇ ਫਿਲੇਮੋਨ ਦੀ ਮਸੀਹ ਕੋਲ ਆਉਣ ਵਿੱਚ ਉਸ ਦੀ ਅਗਵਾਈ ਕੀਤੀ ਸੀ। ਉਹ ਇਸ ਦੀ ਅਗਵਾਈ ਕਿਵੇਂ ਕਰ ਸਕਦਾ ਸੀ? ਪੌਲਸ ਮਹਿਸੂਸ ਕਰਦਾ ਹੈ ਕਿ ਫਿਲੇਮਨ ਉਸਦੇ ਮੰਗਣ ਤੋਂ ਵੱਧ ਕੇ ਭਰੇਗਾ। ਸੱਚੇ ਵਿਸ਼ਵਾਸੀਆਂ ਦੀ ਵਿਸ਼ੇਸ਼ਤਾ ਇਹੋ ਹੀ ਹੈ, ਪ੍ਰਭੂ ਯੇਸੂ ਜੀ ਸਾਨੂੰ ਅਗਲਾ ਮੀਲ ਜਾਣ ਲਈ ਆਖਦੇ ਹਨ। ਪ੍ਰਭੂ ਬਹੁਤ ਹੀ ਖੁੱਲ੍ਹਦਿਲਾ ਪ੍ਰਭੂ ਹੈ, ਸਾਨੂੰ ਵੀ ਖੁੱਲ੍ਹਦਿਲੇ ਹੋਣਾ ਚਾਹੀਦਾ ਹੈ। ਇਸ ਪੱਤਰੀ ਦਾ ਅੰਤ ਪੌਲਸ ਦੁਆਰਾ ਉਸਦੇ ਦੋਸਤਾਂ ਨੂੰ ਨਮਸਕਾਰਾਂ ਆਖਣ ਨਾਲ ਹੁੰਦਾ ਹੈ। ਅਗਲੇ ਪ੍ਰੋਗਰਾਮ ਵਿੱਚ ਅਸੀਂ ਬਾਈਬਲ ਧਰਮ ਪੁਸਤਕ ਵਿੱਚੋਂ ਦਾਨੀਅਲ ਦੇ ਨਾਂ ਪਰਮੇਸ਼ਵਰ ਦੀ ਪੋਥੀ ਨੂੰ ਪੜ੍ਹਨਾ ਆਰੰਭ ਕਰਾਂਗੇ। ਪ੍ਰਭੂ ਆਪ ਨੂੰ ਅੱਜ ਦੇ ਇਹਨਾਂ ਵਚਨਾਂ ਨਾਲ ਅਸੀਸ ਦੇਵੇ। ਜੈ ਮਸੀਹ ਦੀ।
ਦੋਸਤੋ, ਸਾਨੂੰ ਉਮੀਦ ਹੈ ਕਿ ਇਹ ਕਾਰਜਕ੍ਰਮ ਤੁਹਾਨੂੰ ਪਸੰਦ ਆਇਆ ਹੋਵੇਗਾ ਤੇ ਇਹ ਕਾਰਜਕ੍ਰਮ ਸੁਣ ਕੇ ਤੁਹਾਨੂੰ ਬਰਕਤਾਂ ਮਿਲੀਆਂ ਹੋਣਗੀਆਂ। ਜੇ ਤੁਸੀਂ ਇਹ ਕਾਰਜਕ੍ਰਮ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ ਤੇ ਸਾਨੂੰ ਇਸ ਪਤੇ ਤੇ ਲਿਖੋ। ਪ੍ਰੋਗਰਾਮ ਸੱਚੀ ਵਾਣੀ, ਰੇਡੀਓ ਵਿਸ਼ਵ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਪਤਾ ਇੱਕ ਵਾਰ ਫੇਰ ਸੁਣ ਲੋ। ਪ੍ਰੋਗਰਾਮ ਸੱਚੀ ਵਾਣੀ, ਰੇਡੀਓ ਵਿਸ਼ਵ ਵਾਣੀ, ਪੋਸਟ ਬਾਕਸ ਨੰਬਰ 1715, ਸੈਕਟਰ 36D, ਚੰਡੀਗੜ੍ਹ 160036। ਸਾਡਾ ਈਮੇਲ ਪਤਾ ਹੈ punjabittb@radiovv.org। ਪਤਾ ਇੱਕ ਵਾਰ ਫੇਰ ਸੁਣ ਲੋ, punjabittb@radiovv.org। ਹੁਣ ਸਾਡੇ ਪ੍ਰੋਗਰਾਮ ਦਾ ਸਮੇਂ ਸਮਾਪਤ ਹੁੰਦਾ ਹੈ। ਉਮੀਦ ਹੈ ਅਗਲੇ ਪ੍ਰੋਗਰਾਮ ਵਿੱਚ ਤੁਹਾਡੇ ਨਾਲ ਫੇਰ ਪੇਂਟ ਹੋਏਗੀ। ਰੱਬ ਤੁਹਾਨੂੰ ਬਰਕਤ ਦੇਣ।